गौड़ी पंच पदा, यह पंज पौड़ियां दा शब्द होवेगा। पंच पदा दा मतलब यह है गौड़ी दे थले पैर विच तीन लग्या होया छोटा जिहा, सो इस करके गौड़ी दी तीसरी जाति है। पेवकड़ा दिन चार है साहोरड़ा जाना, यह शब्द गुरबाणी अंदर भी महाराज ने उच्चारण किया, जिवें पेवकड़ा धन खरी आणी साहोरड़ा कम सिख है। कहने पेके घर दे विच धन जिहड़ी जीव रूप इस्त्री आ भाव इत्थे प्रताख इस्त्री कुड़ी जिहड़ी आ पेके घर च, पेवकड़ा धन खरी आणी उत्थे बहुती आणी जी खेडां च लगी रहना कम ना करना इस तरह की होंगी है। साहोरड़ा कम सिख है, सहुरे घर जाके फिर सारे काम करने ही पैंदे ने, फिर उत्थे जाके सिखदी है सस दे कोलों। इसी प्रकार इत्थे भी प्रकरण बनाया पेवकड़ा दिन चार है साहोरड़ा जाना। सो जैवें कहिंदे ना लड़की दा पेवकड़ा भाव पेके घर विच रहना चारक दिनां दा हुंदा, पेवकड़ा दिन चार है साहोरड़ा जाना, पेजड़ा दिन चार है हर हर लिख पाया। कहिंदे अंत नूं उहने अपने सहुरे घर जरूर जाना हुंदा है, पर मूर्ख अग्ञात अंधा पुरश जानदा नहीं, एवें उहदे नाल प्रेम ही करदा। अंधा लोक ना जाने मूर्ख ए आणा, इत्थे देखो ए आणा ईड़ी नूं ला ला के लिखिया होया, इह ध्यान देना सिहारी नूं ए आणा। तां इस प्रकार कहिंदे ने कि अंत नूं उहने अपने सहुरे घर चले जाणा, पर मूर्ख अग्ञात अंधा पुरश जानदा नहीं, एवें उहना प्रेम करदा। सो इस तुक द्वारा कबीर जी पुछ दे दिंदे ने कि मापियां नूं लड़की नाल बहुता प्रेम नहीं करना चाहीदा। किस लड़की ने सहुरे घर जाना कबीर जी कथन करदे ने, कहो डड़िया बाधै धन खड़ी पाहू कर आए मुकलाऊ आए रहाओ। जो धन तो भाव इत्थे इस्त्री है, इस्त्री खड़ो के डड़िया, डड़िया हुंदी साड़ी, साड़ी नूं बन्न रही है, उहदे घर विच पाहू हुंदे प्रौहणे आए ने। ਪ੍ਰਾਹੁਣੇ ਵੀ ਕੈਸੇ ਆਏ ਨੇ ਕਿ ਮੁਕਲਾਵਾ ਲੈਣ ਵਾਸਤੇ ਆਏ ਨੇ, ਕਹਿੰਦੇ ਪਤਾ ਨਹੀਂ ਲੱਗਾ ਕਿ ਕਿਸ ਦਾ ਮੁਕਲਾਵਾ ਲੈ ਕੇ ਜਾਣਾ। ਕਹਿੰਦੇ ਉੱਤਰ ਕਹਿੰਦੇ ਉਂਗਲ ਨਿਰਦੇਸ਼ ਸੇ ਕਥਨ ਕਰਦੇ ਹਨ, ਉਹ ਜੇ ਦਿਸਾ ਖੂਹੜੀ, ਉਹ ਜਿਹੜੀ ਖੂਹੀ ਉੱਤੇ ਖਲੋਤੀ ਨਿਗਾਹ ਆ ਰਹੀ ਹੈ ਨਾ, ਉਹਦਾ ਮੁਕਲਾਵਾ ਲੈ ਜਾਣਾ। ਕਹਿੰਦੇ ਖੂਹੀ ਤੋਂ ਤਾਂ ਬਹੁਤ ਸਾਰੀਆਂ ਲੜਕੀਆਂ ਖਲੋਤੀਆਂ ਨੇ, ਇਹਨਾਂ ਵਿੱਚੋਂ ਕੌਣ ਕਿਹਨੇ ਜਾਣਾ। ਕਹਿੰਦੇ ਲਾਜ ਵਹਾਰੀ, ਕਹਿੰਦੇ ਦੇਖੋ ਉਹ ਜੋ ਪਾਣੀ ਭਰਨ ਵਾਸਤੇ ਖੂਹ ਦੇ ਵਿੱਚ ਰੱਸੇ ਨੂੰ ਵਗਾ ਰਹੀ ਹੈ ਨਾ ਭੌਣੀ ਦੇ ਰਾਹੀਂ, ਉਹਨੇ ਜਾਣਾ। ਸੋ ਇਹਨੇ ਨੂੰ ਉਸ ਵੱਲ ਸੱਦਾ ਆ ਗਿਆ ਕਿ ਛੇਤੀ ਘਰ ਚੱਲ। ਜਿਸ ਵੇਲੇ ਉਹਨੇ ਜਲਦੀ ਕੀਤੀ ਤਾਂ ਲਾਜ ਘੜੀ ਸਿਉਂ ਟੁੱਟ ਪੜੀ ਉੱਠ ਚੱਲੀ ਪਨਿਹਾਰੀ। ਲੱਜ ਨਾਲੋਂ ਘੜੀ ਟੁੱਟ ਕੇ ਖੂਹ ਵਿੱਚ ਪੈ ਗਈ ਅਤੇ ਪਾਣੀ ਭਰਨ ਵਾਲੀ ਖਾਲੀ ਹੱਥੀ ਉੱਠ ਕੇ ਘਰ ਨੂੰ ਚੱਲ ਪਈ, ਕਿਉਂਕਿ ਉਹ ਜਿਹੜੇ ਭਾਂਡੇ ਦਾ ਭਰਨ ਲੱਗੀ ਸੀ ਉਹ ਲੱਜ ਨਾਲੋਂ ਟੁੱਟ ਕੇ ਖੂਹ ਦੇ ਵਿੱਚ ਡਿੱਗ ਪਈ। ਸੋ ਇਹ ਹੈ ਦ੍ਰਿਸ਼ਟਾਂਤ, ਇਹ ਤਾਂ ਵੈਸੇ ਸੰਸਾਰੀ ਦ੍ਰਿਸ਼ਟਾਂਤ, ਅਸਲ ਅਰਥ ਤਾਂ ਆਪਾਂ ਕਰਨਾ। ਹੁਣ ਇਹਦੇ ਉੱਤੇ ਦਾ ਦ੍ਰਿਸ਼ਟਾਂਤ ਸੁਣੋ। ਕਹਿੰਦੇ ਪੇਵਕੜਾ ਦਿਨ ਚਾਰ ਹੈ ਸਾਹੁਰੜਾ ਜਾਣਾ, ਮਾਤ ਲੋਕ ਰੂਪੀ ਪੇਕੇ ਘਰ ਵਿੱਚ ਜੀਵ ਰੂਪੀ ਇਸਤਰੀ ਦਾ ਰਹਿਣਾ ਚਾਰ ਦਿਨਾਂ ਦਾ ਹੀ ਹੁੰਦਾ ਹੈ, ਇੱਕ ਬਚਪਨ ਹੈ। ਸੋ ਇਸ ਪ੍ਰਕਾਰ ਕਿਸ਼ੋਰ ਅਵਸਥਾ ਦੂਜੀ ਹੋ ਜਾਂਦੀ ਹੈ, ਸੋਲ੍ਹਾਂ ਕੁ ਸਾਲ ਤੱਕ ਟੀਨੇਜ, ਫਿਰ ਜਵਾਨੀ ਆ ਜਾਂਦੀ ਹੈ, ਫਿਰ ਬੁਢੇਪਾ ਆ ਜਾਂਦਾ, ਚਾਰ ਦਿਨ ਹੋ ਗਏ। ਅੰਤ ਨੂੰ ਪ੍ਰਲੋਕ ਰੂਪੀ ਸਹੁਰੇ ਘਰ ਵਿੱਚ ਚਲਿਆ ਜਾਣਾ ਹੈ। ਅੰਧਾ ਲੋਕ ਨਾ ਜਾਣੇ ਮੂਰਖ ਇਹ ਆਣਾ, ਮਨ ਬਾਣੀ ਸਰੀਰ ਕਰਕੇ ਅੰਧਾ ਮੂਰਖ ਅਗਿਆਤ ਜਾਣਦਾ ਹੀ ਨਹੀਂ, ਪਰਮਾਰਥ ਤੋਂ ਰਹਿਤ ਹੋਣ ਕਰਕੇ ਅੰਧਾ ਹੈ। ਅੰਨਾ ਕਿਵੇਂ ਹੈ ਬੰਦਾ? ਕਹਿੰਦੇ ਪਰਮਾਰਥ ਨਹੀਂ, ਬੰਦਗੀ ਦਾ, ਸੰਗਤ ਦਾ, ਨਾਮ ਦਾ, ਗੁਰੂ ਦਾ ਕੋਈ ਖਿਆਲ ਨਹੀਂ, ਅਤੇ ਸ਼ਾਸਤਰ ਗਿਆਨ ਤੋਂ ਰਹਿਤ ਹੋਣ ਕਰਕੇ ਮੂਰਖ ਹੈ। ਕਿਉਂਕਿ ਜਿਵੇਂ ਅੱਜ ਕੱਲ੍ਹ ਲੋਕ ਨੇ ਰੌਲੇ ਕੇ ਸਿੱਖ ਹੋਏਗੇ, ਮਹਾਰਾਜ ਨੇ ਕਿਹਾ ਰੌਲਾ ਇਸ ਕਰਕੇ ਪਾਉਂਦੇ, ਨਾ ਤਾਂ ਕਦੇ ਮਹਾਰਾਜ ਦਾ ਸਰੂਪ ਪੜ੍ਹਿਆ ਸਾਰਾ, ਨਾ ਤਾਂ ਕਦੇ ਟੀਕਾ ਪੜ੍ਹਿਆ, ਨਾ ਹੀ ਕਦੇ ਮਹਾਰਾਜ ਦੀ ਹੋਰ ਕੋਈ ਬਾਣੀ ਕੋਈ ਇਤਿਹਾਸ ਦੀ ਵਾਕਫੀ ਹੁੰਦੀ ਹੈ। ਦੋ ਚਾਰ ਕੁ ਗੱਲਾਂ ਸਿੱਖ ਕੇ ਝਗੜਾ ਖੜਾ ਕਰ ਲੈਣਾ, ਪੂਰਨ ਰੂਪ ਵਿੱਚ ਗਿਆਨਵਾਨ ਨਹੀਂ ਹੁੰਦੇ। ਲੜਦਾ ਕੌਣ ਹੈ? ਕਹਿੰਦੇ ਨੇ ਮਾਸ ਮਾਸ ਕਰ ਮੂਰਖ ਝਗੜੇ, ਸਿਆਣਾ ਨਹੀਂ ਝਗੜਦਾ। ਸ਼ਾਸਤਰ ਗਿਆਨ ਤੋਂ ਰਹਿਤ ਹੋਣ ਕਰਕੇ ਮੂਰਖ ਹੈ, ਤੇ ਵਿਹਾਰਕ ਗਿਆਨ ਤੋਂ ਰਹਿਤ ਹੋਣ ਕਰਕੇ ਇਹ ਆਣਾ ਹੈ। ਵਿਹਾਰਕ ਗਿਆਨ ਦਾ ਵੀ ਗਿਆਨ ਨਹੀਂ, ਇਸ ਕਰਕੇ ਕੁਝ ਜਾਣਦਾ ਹੀ ਨਹੀਂ। ਕਹੋ ਡੜੀਆ ਬੰਧ ਹੈ ਧਨ ਖੜੀ, ਇਹ ਜੀਵ ਰੂਪ ਇਸਤਰੀ ਕਹੋ ਨੂੰ, ਕਹੋ ਤੋਂ ਭਾਵ ਹੁੰਦਾ ਨੂੰ, ਡੜੀਆ ਹੁੰਦਾ ਡੰਡ ਦੇਣ ਵੇਲੇ ਜਮਦੂਤ ਬੰਨ ਕੇ ਖੜੀ ਤੋਂ ਭਾਵ ਖੜਨਗੇ ਲੈ ਕੇ ਜਾਣਗੇ। ਜੀਵ ਰੂਪ ਇਸਤਰੀ ਨੂੰ ਬੰਨ ਕੇ ਪਰਲੋਕ ਦੀ ਡੰਡੀਆਂ ਹੁੰਦਾ, ਡੰਡੀਆਂ ਪਗ ਡੰਡੀ ਵਿੱਚ ਖੜਨਗੇ। ਵੱਡਾ ਰਾਹ ਨਹੀਂ ਮਿਲਣਾ ਬਿਬਾਨਾ ਵਾਲਾ, ਖਿੱਚ ਧੂ ਕਰਕੇ ਲਿਜਾਂਦੇ ਆ। ਬਾਰਾਂ ਕਹਿੰਦੇ ਗਰੜ ਪੁਰਾਣ ਚ ਲਿਖਿਆ, ਬਾਰਾਂ ਮਹੀਨੇ ਚ ਸਵਰਗਾਂ ਨੂੰ ਜਾਂਦਾ ਪੁੰਨੀ ਬੰਦਾ, ਤੇ ਪਾਪੀ ਜਿਹੜਾ ਸੋਲਾਂ ਮਹੀਨਿਆਂ ਚ ਨਰਕਾਂ ਨੂੰ ਖਿੱਚ ਧੂ ਕਰਕੇ ਅਸਪੱਤਰ ਬਣ ਦੇ ਵਿੱਚੋਂ ਤੇ ਮਿਝ ਤੇ ਪਾਕ ਦੀ ਬੈਤਰਨੀ ਨਦੀ ਦੇ ਵਿੱਚੋਂ ਖਾਨੀ ਕਿੱਥੋਂ ਕਿੱਥੋਂ ਖਿੱਚ ਕੇ ਲਿਜਾਂਦੇ ਨੇ। ਫਿਰ ਕਹਿੰਦੇ ਕਿਸ ਜੀਵ ਰੂਪ ਇਸਤਰੀ ਨੂੰ ਲਿਜਾਣਗੇ, ਤਾਂ ਉੱਤਰ ਦਿੰਦਿਆਂ ਹੋਏ ਫਰਮਾਉਂਦੇ ਨੇ, ਜੋ ਜੀਵ ਰੂਪ ਇਸਤਰੀ, ਜਿਹੜੀ ਇਸਤਰੀ ਆ ਨਾ ਧਨ ਤੋਂ ਭਾਵ ਇਸਤਰੀ, ਪਾਪਾਂ ਪੁੰਨਾਂ ਰੂਪੀ ਡੱਡੀਆ ਉਹਨੇ ਸਾੜੀ ਨੂੰ ਬੰਨ ਰਹੀ ਹੈ, ਉਹਨੂੰ ਲਿਜਾਣਗੇ। ਪਾਪਾਂ ਪੁੰਨਾਂ ਦੀ ਸਾੜੀ ਜਿਹੜੀ ਬੰਨ੍ਹਦੀ ਫਿਰਦੀ ਹੈ। ਪਾਹੂ ਕਰ ਆਏ ਮੁਕਲਾਊ ਆਏ ਰਹਾਉ, ਇਹਦੇ ਸਰੀਰ ਰੂਪੀ ਘਰ ਵਿੱਚ ਜਮਦੂਤਾਂ ਰੂਪੀ ਪ੍ਰਾਹੁਣੇ ਆਏ ਬੈਠੇ ਨੇ। ਪ੍ਰਾਹੁਣੇ ਵੀ ਕੈਸੇ ਆਏ ਕਿ ਮੁਕਲਾਵਾ ਲੈਣ ਵਾਸਤੇ, ਚੱਲ ਚੱਲ ਜਲਦੀ ਕਰ ਬਈ, ਚੱਲ ਦਰ ਹਾਲ ਦੀਵਾਨ ਬੁਲਾਇਆ। ਕਹਿੰਦੇ ਚੱਲ ਜਲਦੀ ਕਰ, ਦਰ ਹਾਲ ਜਿਸ ਹਾਲ ਵਿੱਚ ਹੈ, ਕਹਿੰਦੇ ਹਰ ਫਰਮਾਨ ਦਰਗਹਿ ਕਾ ਆਇਆ। ਸੋ ਚੱਲ ਦਰ ਹਾਲ, ਜਿਵੇਂ ਆਪਾਂ ਕਹਿੰਦੇ ਫਲਾਨਾ, ਬਸ ਆ ਚਾਹ ਦਾ ਕੱਪ ਹੱਥ ਵਿੱਚ ਹੀ ਸੀ, ਪਤਾ ਹੀ ਲੱਗਿਆ, ਤੁਰਦਾ ਹੀ ਲੱਗਿਆ, ਚੱਲ ਦਰ ਹਾਲ ਜਿਹੜੇ ਹਾਲੀ ਬੈਠਾ। ਕਹਿੰਦੇ ਸੁੱਤਾ ਹੀ ਉੱਠਿਆ ਸੀ, ਜਦੇ ਹੀ ਸੁੱਤਾ ਹੀ ਨਹੀਂ ਉੱਠਿਆ। ਕਹਿੰਦੇ ਵਿਚਾਰੇ ਨੇ ਹਲੇ ਨਹਾਤਾ ਹੀ ਸੀ, ਬਸ ਕੱਪੜੇ ਪਾਉਣੇ ਸੀ, ਉੱਥੇ ਹੀ ਡਿੱਗ ਪਿਆ। ਉਹ ਤਾਂ ਚੱਲ ਦਰ ਹਾਲ ਹੈ, ਇੰਨੀ ਛੇਤੀ ਲੈ ਕੇ ਜਾਂਦੇ, ਚੱਲ ਬਈ, ਅਗਲਾ ਸਾਹ ਹੀ ਨਹੀਂ ਲੈਣ ਦਿੰਦੇ। ਇਸ ਕਰਕੇ ਕਹਿੰਦੇ ਨੇ ਇਹਦੇ ਸਰੀਰ ਰੂਪੀ ਘਰ ਵਿੱਚ ਜਮਦੂਤਾਂ ਰੂਪੀ ਪ੍ਰਾਹੁਣੇ ਆਏ। ਪ੍ਰਾਹੁਣੇ ਵੀ ਕਿਹਾ ਜਾਏ ਕਿ ਮੁਕਲਾਵਾ ਲੈਣ ਵਾਸਤੇ, ਕਿਹੜੀ ਇਸਤਰੀ ਨੇ ਜਾਣਾ? ਉਹ ਜੇ ਦਿਸੈ ਖੂਹੜੀ, ਉਹ ਜਿਹੜੀ ਸੰਸਾਰ ਰੂਪੀ ਖੂਹੀ ਉੱਤੇ ਖਲੋਤੀ ਨਿਗਾਹ ਰਹੀ ਨਾ ਜੀਵ ਰੂਪ ਇਸਤਰੀ, ਸੰਸਾਰ ਹੈ ਤਾਂ ਅਪਰੋਖ, ਇਹਨੂੰ ਪਰੋਖ ਸ਼ਬਦ ਉਹ ਕਰਕੇ ਤਾਂ ਦਿੱਤਾ ਜੋ ਕਿ ਗਿਆਨਵਾਨਾਂ ਨੂੰ ਸੰਸਾਰ ਪਰੋਖ ਹੈ ਤੇ ਪਰਮਾਤਮਾ ਅਪਰੋਖ ਹੈ। ਪਰੋਸ਼ ਪਾਲਿੰਗ ਹੁੰਦਾ ਜਿਵੇਂ ਜਾਪ ਸਾਹਿਬ ਚ ਨਾ ਗੁਪਤ, ਸੋ ਇਸੇ ਪ੍ਰਕਾਰ ਪਰਮਾਤਮਾ ਅਪਰੋਖ ਹੈ। ਤਾਂ ਇਸ ਢੰਗ ਦੇ ਨਾਲ ਕਹਿੰਦੇ ਹਨ, ਸੰਸਾਰ ਰੂਪੀ ਖੂਹੀ ਉੱਤੇ ਤਾਂ ਬਹੁਤ ਸਾਰੀਆਂ ਖਲੋਤੀਆਂ ਨੇ, ਇਹਨਾਂ ਵਿੱਚੋਂ ਕੌਣ ਭਾਵ ਕਿਹਨੇ ਜਾਣਾ? ਲਾਜ ਬਹਾਰੀ, ਜੋ ਸਵਾਸਾਂ ਰੂਪੀ ਲੱਜ ਹੁੰਦੀ, ਵਿਸ਼ਿਆਂ ਰੂਪੀ ਜਲ ਦੇ ਭਰਨ ਵਾਸਤੇ ਬਹਾ ਰਹੀ ਹੈ, ਉਹਨੇ ਜਾਣਾ, ਸਵਾਸਾਂ ਨੂੰ ਵਿਸ਼ਿਆਂ 'ਚ ਲਵੇੜੀ ਜਾ ਰਿਹਾ। ਲਾਜ ਘੜੀ ਸਿਉਂ ਤੂਟ ਪੜੀ, ਉੱਠ ਚੱਲੀ ਪਨਿਹਾਰੀ, ਜਿਸ ਵੇਲੇ ਦੇਹ ਰੂਪੀ ਘੜੀ ਨਾਲੋਂ ਸਵਾਸਾਂ ਰੂਪੀ ਲੱਜ ਟੁੱਟ ਗਈ, ਤਾਂ ਪਦਾਰਥਾਂ ਰੂਪੀ ਜਿਹੜਾ ਪਾਣੀ ਸੀ, ਕਰਮਾਂ ਧਰਮਾਂ ਰੂਪੀ ਜਲ ਦੇ ਭਰਨ ਵਾਲੀ ਜੀਵ ਰੂਪ ਇਸਤਰੀ, ਇਹ ਸੰਸਾਰ ਧਰਤੀ ਤੋਂ ਉੱਠ ਕੇ ਜਮਦੂਤਾਂ ਦੇ ਰਸਤੇ 'ਤੇ ਚੱਲ ਪਈ। ਸੋ ਇਸ ਤਰ੍ਹਾਂ ਸੰਸਾਰ ਦੇ ਵਿੱਚੋਂ ਨਿਕਲ ਤੁਰੀ, ਕਰਮ ਧਰਮ ਪਾ ਖੰਡ ਜੋ ਦੀਸੈ, ਤਿੰਨ ਜਮ ਜਾਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ। ਅਥਵਾ ਇਹ ਓਂ ਵੀ ਕਹਿੰਦੇ ਹੁੰਦੇ ਨੇ, ਉਹ ਜੇ ਦਿਸੈ ਖੂਹੜੀ, ਉਹ ਜਿਹੜੀ ਸਤਸੰਗ ਰੂਪੀ ਖੂਹੀ ਨਜ਼ਰ ਆ ਰਹੀ ਹੈ ਨਾ, ਉਸ ਉੱਤੇ ਜਿਹੜੀ ਖੜੀ ਆ ਉਹ ਤਰਦੀ ਹੈ, ਕਿਉਂਕਿ ਹੁਣ ਦੂਸਰਾ ਭਾਵ ਅਰਥ ਇਹ ਹੋਇਆ, ਉੱਥੇ ਤਾਂ ਬਹੁਤ ਖੜੀਆਂ ਨੇ, ਉਹਨਾਂ ਵਿੱਚੋਂ ਕਿਹਨੇ ਤਰਨਾ? ਲਾਜ ਵਹਾਰੀ, ਜਿਹਨੇ ਸਵਾਸਾਂ ਰੂਪੀ ਲੱਜ ਨਾਮ ਜਲ ਭਰਨ ਵਾਸਤੇ ਵਹਾਈ ਆ, ਉਹਨੇ ਤਰਨਾ। ਲਾਜ ਘੜੀ ਸਿਉਂ ਤੂਟ ਪੜੀ, ਉੱਠ ਚੱਲੀ ਪਨਿਹਾਰੀ, ਜਿਸ ਵੇਲੇ ਦੇਹ ਰੂਪੀ ਘੜੀ ਨਾਲੋਂ ਅਵਿਦਿਆ ਮੋਹ ਅਥਵਾ ਕਹਿੰਦੇ ਵਿਸ਼ੇ ਵਾਸਨਾ ਰੂਪੀ ਲੱਜ ਟੁੱਟ ਗਈ, ਤਾਂ ਨਾਮ ਰੂਪੀ ਜਲ ਦੇ ਭਰਨ ਵਾਲੀ ਜੀਵ ਰੂਪ ਇਸਤਰੀ ਪਰਮਾਤਮਾ ਵਿੱਚ ਅਭੇਦ ਹੋ ਚੱਲੀ। 334 ਅੰਗ ਤੇ ਅਗਲੀ ਪੰਕਤੀ ਫਰਮਾਉਂਦੇ ਨੇ, ਸਾਹਿਬ ਹੋਏ ਦਇਆਲ, ਕਿਰਪਾ ਕਰੇ ਆਪਣਾ ਕਾਰਜ ਸਵਾਰੇ, ਤਾਂ ਸੁਹਾਗਣ ਜਾਣੀ ਹੈ ਗੁਰਸ਼ਬਦ ਵਿਚਾਰੇ। ਇਹ ਬੱਬੇ ਨਾਲ ਪਾਠ ਹੈ। ਸਾਹਿਬ ਪਰਮੇਸ਼ਰ ਦਿਆਲੂ ਹੋਵੇ ਤੇ ਗੁਰੂ ਸਾਹਿਬ ਜੀ ਵੀ ਕਿਰਪਾ ਕਰਨ, ਤਾਂ ਇਹ ਮੁਕਤੀ ਦੀ ਪ੍ਰਾਪਤੀ ਰੂਪ ਆਪਣੇ ਕਾਰਜ ਨੂੰ ਸਵਾਰਦੀ ਹੈ, ਜਾਂ ਗੁਰਾਂ ਦੇ ਦਿੱਤੇ ਹੋਏ ਉਪਦੇਸ਼ ਨੂੰ ਵਿਚਾਰੇ, ਤਾਂ ਇਹ ਜੀਵ ਰੂਪੀ ਇਸਤਰੀ ਸੁਹਾਗਣ ਜਾਣੀ ਜਾਂਦੀ ਹੈ, ਜਾਂ ਗੁਰਾਂ ਦੇ ਦਿੱਤੇ ਹੋਏ ਉਪਦੇਸ਼ ਨੂੰ ਵਿਚਾਰੇ ਤਾਂ ਸੁਹਾਗਣ ਬਣਦੀ ਹੈ। ਕਿਰਤ ਕੀ ਬੰਦੀ ਸਭ ਫਿਰੈ ਦੇਖੋ ਵਿਚਾਰੀ, ਇਸ ਨੂੰ ਕਿਆ ਆਖੀ ਹੈ ਕਿਆ ਕਰੇ ਵਿਚਾਰੀ। ਕਿਰਤ ਹੁੰਦੀ ਕਰਮਾਂ ਦੀ ਬੱਧੀ ਹੋਈ ਸਾਰੀ ਸ੍ਰਿਸ਼ਟੀ ਭਾਉਂਦੀ ਫਿਰਦੀ ਹੈ, ਕਰਮਾਂ ਦੇ ਬੰਨੇ ਸਾਰੇ ਜੀਵ ਗੇੜੇ ਖਾਂਦੇ ਨੇ। ਇਸ ਗੱਲ ਨੂੰ ਵਿਚਾਰ ਕੇ ਦੇਖ ਲਓ, ਇਸ ਜੀਵ ਰੂਪ ਇਸਤਰੀ ਨੂੰ ਆਖਣਾ ਕਰੀਏ, ਕੀ ਆਖਣਾ ਕਰੀਏ? ਕਹਿੰਦੇ ਜੀਵ ਰੂਪ ਇਸਤਰੀ ਨੂੰ ਜੇ ਕੁਝ ਆਖੀਏ ਵੀ, ਤਾਂ ਇਹ ਵਿਚਾਰੀ ਆਪਣੇ ਆਪ ਕਰ ਕੀ ਸਕਦੀ ਹੈ? ਕਾਠ ਕੀ ਪੁੱਤਰੀ ਕਹਾਂ ਕਰੈ ਬੱਪਰੀ, ਖਿਲਾਵਨ ਹਾਰੋ ਜਾਨੈ, ਜੈਸਾ ਭੇਖ ਕਰਾਵੈ ਬਾਜੀਗਰੋ ਤੈਸੋ ਹੀ ਸਾਜਵਾਨ। ਇਹ ਨਿਗਾਹ ਉਪਾਸ਼ਨਾ ਕਾਣ ਵਾਲਿਆਂ ਦੀ ਹੈ, ਕਿਉਂਕਿ ਉਪਾਸ਼ਨਾ ਕਾਣ ਵਾਲੇ ਪੁਰਸ਼ ਇਸ ਤਰ੍ਹਾਂ ਮੰਨਦੇ ਨੇ ਕਿ ਜੋ ਕੁਝ ਹੁੰਦਾ ਉਹ ਪਰਮੇਸ਼ਰ ਦੇ ਹੁਕਮ ਅੰਦਰ ਹੀ ਹੁੰਦਾ। ਭਈ ਨਿਰਾਸੀ ਉੱਠ ਚੱਲੀ ਚਿੱਤ ਬੰਦ ਨਾ ਧੀਰਾ, ਜਿਸ ਵੇਲੇ ਜੀਵ ਰੂਪੀ ਇਸਤਰੀ ਨਿਰਾਸ਼ ਹੋ ਕੇ ਉੱਠ ਚੱਲਦੀ ਹੈ ਨਾ, ਤਾਂ ਜਮਾਂ ਦੇ ਡਰ ਕਰਕੇ ਚਿੱਤ ਵਿੱਚ ਧੀਰਜ ਨਹੀਂ ਬੰਨਦੇ। ਹਰ ਕੀ ਚਰਨੀ ਲਾਗ ਰਹੋ ਭਜ ਸਰਨ ਕਬੀਰਾ। ਕਬੀਰ ਜੀ ਕਥਨ ਕਰਦੇ ਸੰਸਾਰ ਵੱਲੋਂ ਭੱਜ ਕੇ ਹਰੀ ਸਰੂਪ ਸਤਿਗੁਰਾਂ ਦੀ ਚਰਨ ਸਰਨ ਵਿੱਚ ਲੱਗ ਕੇ ਰਹਿਣਾ ਕਰੋ, ਫੇਰ ਹੀ ਤਰਨਾ ਹੋਵੇਗਾ। ਗੌੜੀ ਥੱਲੇ ਦੋ ਲਿਖਿਆ ਹੋਇਆ, ਗੌੜੀ ਦੂਸਰੀ ਜਾਤੀ ਹੈ। ਸੋ ਇੱਕ ਮਾਈ ਦਾ ਪਤੀ ਚੜ੍ਹਾਈ ਕਰ ਗਿਆ ਹੋਇਆ ਸੀ ਅਤੇ ਧਨ ਉਹਦੇ ਪਾਸ ਬਹੁਤ ਸੀ। ਜਦ ਉਹਨੇ ਸੋ ਵਰੀਣਾ ਕਰਨਾ ਚਾਹਿਆ, ਸਲਾਨਾ ਕਰਨਾ ਚਾਹਿਆ ਤਾਂ ਕੁੰਭ ਦਾ ਮੌਕਾ ਆ ਗਿਆ। ਤਦ ਉਹਨੇ ਵਿਚਾਰਿਆ ਕਿ ਕੁੰਭ ਦੇ ਮੌਕੇ ਹਰ ਭੇਖਾਂ ਦਾ ਸਾਧੂ ਗੰਗਾ 'ਤੇ ਇਕੱਤਰ ਹੁੰਦਾ, ਸੋ ਉੱਥੇ ਜਾ ਕੇ ਪਤੀ ਦੇ ਨਿਮਿਤ ਸੰਤਾਂ ਨੂੰ ਭੰਡਾਰਾ ਛਕਾਇਆ ਵਾ। ਇਸ ਵਿਚਾਰ ਨੂੰ ਮੁੱਖ ਰੱਖ ਕੇ ਉਹ ਮਾਈ ਹਰਿਦੁਆਰ ਪਹੁੰਚ ਗਈ। ਵੱਖੋ ਵੱਖਰੇ ਭੇਖਾਂ ਦੇ ਸਥਾਨਾਂ 'ਤੇ ਪਹੁੰਚ ਕੇ ਆਪਣੀ ਰਾਏ ਪ੍ਰਗਟ ਕੀਤੀ ਕਿ ਮੈਂ ਸਭ ਸੰਤਾਂ ਨੂੰ ਪ੍ਰਸ਼ਾਦਾ ਛਕਾਉਣਾ। ਭੰਡਾਰੇ ਦਾ ਨਾਮ ਸੁਣ ਕੇ ਸੰਨਿਆਸੀਆਂ ਨੇ ਕਿਹਾ, ਤੂੰ ਸੰਨਿਆਸੀਆਂ ਨੂੰ ਹੀ ਖਵਾ, ਹੋਰ ਸਾਰੇ ਤਾਂ ਐਵੇਂ ਹੀ ਨੇ। ਜਦ ਉਦਾਸੀਆਂ ਪਾਸ ਆਈ ਤਾਂ ਉਹਨਾਂ ਨੇ ਕਿਹਾ, ਤੂੰ ਉਦਾਸੀ ਭੇਖ ਹੀ ਸਭ ਤੋਂ ਸੇਠ ਹੈ, ਉਦਾਸੀਆਂ ਨੂੰ ਖਵਾ। ਉਹ ਬੜੀ ਹੈਰਾਨ ਜੀ ਹੋਈ, ਇੱਕ ਦੂਜੇ ਨਿੰਦਣ ਲੱਗ ਪਏ। ਜਦੋਂ ਜੋਗੀਆਂ ਕੋਲ ਆਈ ਤਾਂ ਉਹਨਾਂ ਨੇ ਆਪਣੇ ਭੇਖ ਦੀ ਸਿਫਤ ਕੀਤੀ। ਜਦ ਸਰੇਵਣਿਆਂ ਕੋਲ ਗਈ, ਉਹ ਕਹਿੰਦੇ ਸਾਨੂੰ ਖਵਾ, ਤੇਰੇ ਪਤੀ ਨੂੰ ਮਿਲੇਗਾ, ਤੇਰਾ ਭਲਾ ਹੋਵੇਗਾ। ਜਦੋਂ ਸਾਰਿਆਂ ਪਾਸੋਂ ਉਹਨੇ ਇਹੋ ਜਿਹੇ ਸੁਣਿਆ ਤਾਂ ਉਹ ਮਾਈ ਨੇ ਵਿਚਾਰਿਆ, ਜੇ ਸਾਰੇ ਸੰਤ ਆਪੋ ਆਪਣੇ ਭੇਖ ਦੀ ਮਾਨਤਾ ਕਥਨ ਕਰਦੇ ਆ ਤਾਂ ਮੈਂ ਵੀ ਆਪਣੇ ਭੇਖ ਨੂੰ ਕਿਉਂ ਨਾ ਛਕਾਵਾਂ। ਉਸ ਵੇਲੇ ਮਾਈ ਨੇ ਸਭ ਵਿਧਵਾ ਔਰਤਾਂ ਨੂੰ ਨਿਮੰਤਰਣ ਦੇ ਕੇ ਭੰਡਾਰਾ ਛਕਾਤਾ। ਸੋ ਦੋਹਰਾ ਵੀ ਆ ਕਿ ਆਪੋ ਆਪਣੇ ਮਤ ਕੀ ਸਭੀ ਮਨਾਵੇ ਟੇਕ, ਸਭ ਵਿਧਵਾ ਨੂੰ ਨਿਉਤਾ ਦੀ ਆ ਮਨ ਮੇਂ ਧਾਰ ਵਿਵੇਕ। ਜਿਸ ਵੇਲੇ ਮਾਈ ਨੇ ਉਹਨਾਂ ਸਾਧੂਆਂ ਦਾ ਸਾਰਾ ਹਾਲ ਕਬੀਰ ਜੀ ਨੂੰ ਜਾ ਕੇ ਦੱਸਿਆ ਤਾਂ ਕਬੀਰ ਜੀ ਨੇ ਉਸ ਵਕਤ ਇਹ ਉਪਦੇਸ਼ ਕੀਤਾ, ਜੋਗੀ ਕਹਿ ਜੋਗ ਪਲ ਮੀਠਾ ਅਵਰ ਨਾ ਦੂਜਾ ਪਾਈ। ਗੋਰਖ ਮਤ ਦੇ ਜੋਗੀ ਕਹਿੰਦੇ ਕਿ ਜੋਗ ਭੇਖ ਹੀ ਸਭ ਤੋਂ ਉੱਤਮ ਹੈ ਤੇ ਮਿੱਠਾ ਪਿਆਰਾ ਹੈ ਭਾਈ, ਇਸ ਵਰਗਾ ਹੋਰ ਕੋਈ ਦੂਜਾ ਭੇਖ ਉੱਤਮ ਨਹੀਂ। ਦਸਵੇਂ ਪਾਤਸ਼ਾਹ ਨੇ ਵਿਚਿੱਤਰ ਨਾਟਕ ਵਿੱਚ ਸਾਰਾ ਕੁਝ ਲਿਖਿਆ ਹੋਇਆ। ਉਹ ਕਥਾ ਆਪਾਂ ਪਹਿਲਾਂ ਭਰੀ ਵੀ ਹੋਈ ਹੈ ਦਸਵੇਂ ਪਾਤਸ਼ਾਹ ਦੇ ਆਉਣ ਦੇ ਸਮੇਂ ਦੀ, ਅਵਤਾਰ ਦਿਹਾੜੇ ਤੇ। ਰੁੰਡਿਤ ਮੁੰਡਿਤ ਇੱਕ ਹੈ ਸ਼ਬਦੀ ਇਹ ਕਹਿ ਸਿੱਧ ਪਾਈ। ਰੁੰਡਿਤ ਹੁੰਦਾ ਸਰੇਵੜੇ, ਮੁੰਡਿਤ ਹੁੰਦਾ ਪਰਮਹੰਸ, ਇੱਕ ਹੈ ਸ਼ਬਦੀ ਹੁੰਦਾ ਇੱਕ ਅਲੱਖ ਦੇ ਜਗਾਉਣ ਵਾਲੇ, ਘਰ ਦੇ ਬਾਹਰ ਖੜ ਕੇ ਕਹਿਣਗੇ ਅਲੱਖ ਨਿਰੰਜਨ। ਸੋ ਇੱਕ ਅਲੱਖ ਦੇ ਜਗਾਉਣ ਵਾਲੇ, ਅਲੱਖ ਦੇ ਜਗਾਉਣ ਵਾਲੇ ਇਹ ਸਾਰੇ ਇਸ ਤਰ੍ਹਾਂ ਕਹਿੰਦੇ। ਇੱਥੇ ਅਲੱਖ, ਸੋ ਅਲੱਖ ਦੀਵਾ ਜਗਾਉਣਾ ਅਥਵਾ ਆਵਾਜ਼ ਦੇਣੀ, ਇਹ ਸਾਰੇ ਇਸ ਤਰ੍ਹਾਂ ਕਹਿੰਦੇ ਕਿ ਅਸੀਂ ਨਹੀਂ ਸਿੱਧ ਭਾਵ ਨੇ ਮੁਕਤੀ ਦੀ ਪ੍ਰਾਪਤੀ ਕੀਤੀ ਹੈ, ਹੋਰ ਕਿਸੇ ਨੂੰ ਮੁਕਤੀ ਮਿਲੀ ਹੋਈ ਨਹੀਂ। ਸਭ ਸਾਲ ਆਹ ਆਪ ਕੋ ਵੱਡੋ ਵਡੇਰੀ ਹੋਏ, ਗੁਰਬਿਨ ਆਪ ਨਾ ਚੀਨੀਆਂ ਕਹੇ ਸੁਣੇ ਕਿਆ ਹੋਏ। ਸੋ ਸਰੇਵੜੇ ਉਹ ਹਨ ਜੋ ਜਗਿਆਸੂ ਨੂੰ ਆਪਣਾ ਸ਼ਿਸ਼ ਕਰਨ ਵੇਲੇ ਭਾਵ ਚੇਲਾ ਬਣਾਉਣ ਵੇਲੇ ਸਿਰ ਦੇ ਚ ਸੁਆਹ ਪਾ ਕੇ ਵਾਲ ਪੁੱਟਦੇ, ਕਹਿੰਦੇ ਨੇ ਪ੍ਰੇਮ ਚਟਾਕਾ ਅੱਗੋਂ ਚੇਲਾ ਕਹਿੰਦਾ ਆਪ ਸੁਖ ਜਾਤਾ। ਇਹ ਪਿੱਛੇ ਆਪਾਂ ਡੇਢ ਸੌ ਅੰਗ ਤੇ ਕਥਾ ਕਰੇ ਆਏ ਹਾਂ ਸਰੇਵੜਿਆਂ ਦੀ, ਉੱਥੇ ਸਾਰਾ ਦੇਖ ਲੈਣਾ ਚਾਹੀਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਦੱਸਦੇ 149 ਅੰਗ ਤੋਂ ਲੈ ਕੇ 50 ਵੱਲ ਨੂੰ ਸਾਰਾ ਦੱਸਿਆ ਹੈ ਚਾਟੜਿਆਂ ਦਾ। ਸੋ ਇਸ ਕਰਕੇ ਹਰ ਬਿਨ ਭਰਮ ਭੁਲਾਨੇ ਅੰਧਾ, ਜਾ ਪੈ ਜਾਉ ਆਪ ਛੁਟਕਾਵਨ ਤੇ ਬਾਂਧੇ ਬਹੁ ਫੰਦਾ ਰਹਾਉ। ਅੰਧੇ ਅਗਿਆਨੀਆਂ ਦਾ ਪੁੰਜ ਹਰੀ ਤੋਂ ਬਿਨਾਂ ਭਰਮ ਵਿੱਚ ਭੁੱਲਿਆ ਫਿਰਦਾ। ਜਾਪ ਇਹ ਹੁੰਦਾ ਜਿਨ੍ਹਾਂ ਦੇ ਪਾਸ ਆਪਣੇ ਆਪ ਨੂੰ ਧੰਦਿਆਂ ਤੋਂ ਜਾਂ ਜਮਾਂ ਤੋਂ ਛੁਡਾਉਣ ਵਾਸਤੇ ਜਾਈਏ। ਅੱਗੋਂ ਭੇਖੀ ਸੰਤ ਆਪ ਹੀ ਬਹੁਤੇ ਫੰਦਿਆਂ ਵਿੱਚ ਫੰਦੇ ਨਿਗਾਹ ਆਉਂਦੇ ਨੇ, ਕਹਿੰਦੇ ਇਹ ਤਾਂ ਆਪ ਬੰਨਿਓ ਜੈਸੇ ਗੱਡ ਕੋ ਜੂਲੋ। ਕਹਿੰਦੇ ਆਪ ਤਾਂ ਐਂ ਬੰਨਿਆ ਜਿਵੇਂ ਗੱਡੇ ਦਾ ਜੂਲਾ ਬੰਨਿਆ ਹੁੰਦਾ, ਵਿਸ਼ਰਾਮ ਦੇ ਕੇ ਕਹਿੰਦੇ ਨੇ। 12 ਮੈਂ ਰਾਵਲ ਖੱਪ ਜਾਵ ਹੈ ਚਹੁ 6 ਮੈਂ ਸੰਨਿਆਸੀ। 1332 ਅੰਗ ਤੇ ਇਹ ਫਰਮਾਨ ਹੈ ਮਹਾਰਾਜ, ਜੋਗੀ ਕਾਪੜੀਆ ਸਿਰ ਖੂਥੇ ਬਿਨ ਸ਼ਬਦ ਹੈ ਗੱਲ ਫਾਂਸੀ। ਜਹ ਤੇ ਉਪਜੇ ਤਹੀ ਸਮਾਨੀ ਇਹ ਬਿਧ ਬਿਸਰੀ ਤਬ ਹੀ। ਪੰਡਿਤ ਗੁਣੀ ਸੂਰ ਹਮਦਾਤੇ ਇਹ ਕਹਿ ਬੜ ਹਮ ਹੀ। ਹੁਣ ਪੰਡਿਤ ਕਹਿੰਦੇ ਨੇ ਅਸੀਂ ਸਭ ਤੋਂ ਵੱਡੇ ਹਾਂ, ਗੁਣੀ ਕਹਿੰਦੇ ਨੇ ਅਸੀਂ ਸਭ ਤੋਂ ਵੱਡੇ ਹਾਂ, ਸੂਰਬੀਰ ਕਹਿੰਦੇ ਨੇ ਅਸੀਂ ਵੱਡੇ ਹਾਂ, ਦਾਤੇ ਕਹਿੰਦੇ ਅਸੀਂ ਵੱਡੇ ਹਾਂ। ਸੋ ਮਹਾਰਾਜ ਨੇ ਵਚਨ ਕੀਤਾ ਨਾ ਕਿ ਹਮ ਬੜ ਕਬ ਕੁਲੀਨ, ਹਮ ਪੰਡਿਤ ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ ਇਹ ਬੁੱਧ ਕਬਹਿ ਨਾ ਨਾਸੀ। ਸਭ ਕੋ ਉੱਚਾ ਆਖੀਐ ਨੀਚ ਨਾ ਦੀਸੈ ਕੋਏ। ਜੋਗੀ ਕਹਿੰਦੇ ਹਨ ਅਸੀਂ ਵੱਡੇ ਹਾਂ, ਸਰੇਵੜੇ ਕਹਿੰਦੇ ਹਨ ਅਸੀਂ ਸਭ ਤੋਂ ਸ੍ਰੇਸ਼ਠ ਹਾਂ, ਪਰਮਹੰਸ ਕਹਿੰਦੇ ਨੇ ਅਸੀਂ ਉੱਤਮ ਹਾਂ। ਲੇਕਿਨ ਭਾਈ ਇਹ ਵਿਧ ਵਿਸਰੀ ਜਾਵੇ, ਜਿਸ ਵੇਲੇ ਹੰਗਤਾ ਮਮਤਾ ਵਾਲੀ ਵਿਧੀ ਵਿਸਰ ਗਈ ਨਾ, ਤਾਂ ਜਹ ਤੇ ਉਪਜੀ ਤਹੀਂ ਸਮਾਨੀ ਤਬ ਹੀ। ਜਿਸ ਬ੍ਰਹਮ ਤੋਂ ਜੀਵ ਰੂਪ ਇਸਤਰੀ ਉਤਪੰਨ ਹੋਈ ਹੈ, ਉਹਦੇ 'ਚ ਹੋਈ ਸੀ ਨਾ ਉਤਪੰਨ ਜੀਵ ਰੂਪ ਇਸਤਰੀ, ਉਸੇ ਬ੍ਰਹਮ ਦੇ ਵਿੱਚ ਇਹ ਜੀਵ ਉਸੇ ਵੇਲੇ ਹੀ ਅਭੇਦ ਹੋ ਜਾਂਦੀ, ਸਮਾ ਜਾਂਦੀ ਹੈ, ਲੀਨ ਹੋ ਜਾਂਦੀ ਹੈ। ਜਿਸ ਹੈ ਬੁਝਾਏ ਸੋਈ ਬੂਝੈ, ਬਿਨ ਬੂਝੇ ਕਿਉਂ ਰਹੀ ਹੈ। ਸਤਿਗੁਰ ਮਿਲੈ ਅੰਧੇਰਾ ਚੂਕੈ, ਇਨ ਵਿਦ ਮਾਣ ਕੁਲਹੀ ਹੈ। ਉਹ ਪਰਮੇਸ਼ੁਰ ਗੁਰੂ ਰੂਪ ਹੋ ਕੇ ਜਿਹਨੂੰ ਇਹ ਭੇਦ ਬੁਝਾਏ ਤੋਂ ਭਾਵ ਸਮਝਾਉਂਦਾ ਹੈ, ਉਹੀ ਪੁਰਸ਼ ਬੁਝਦਾ, ਸਮਝ ਜਾਂਦਾ ਉਹ। ਸੋ ਗੁਰਾਂ ਪਾਸੋਂ ਬੁਝੇ ਤੋਂ ਬਿਨਾਂ ਹੰਕਾਰ ਆਦਿਕਾਂ ਵੱਲੋਂ ਕਿਵੇਂ ਰਹਿ ਸਕਦਾ, ਸੋ ਜਨਮ ਮਰਨ ਵੱਲੋਂ ਕੈਸੇ ਰਹਿ ਸਕਦਾ। ਸਤਿਗੁਰੂ ਮਿਲ ਜਾਣ ਤਾਂ ਗਿਆਨ ਰੂਪ ਹਨੇਰਾ ਦੂਰ ਹੁੰਦਾ, ਇਸ ਤਰੀਕੇ ਦੇ ਨਾਲ ਨਾ ਇਹ ਮਾਣਕ ਰੂਪ ਪਰਮੇਸ਼ੁਰ ਨੂੰ ਲੱਭ ਲੈਂਦਾ। ਤਾਜ ਬਾਵੇ ਦਾਹਨੇ ਬਿਕਾਰਾ, ਹਰ ਪਦ ਦ੍ਰਿੜ ਕਰ ਰਹੀ ਹੈ। ਸਾਰੇ ਵਿਕਾਰਾਂ ਨੂੰ ਹੁੰਦਾ ਬਾਵੇ ਦਾਹਨੇ, ਹੁੰਦਾ ਖੱਬੇ ਸੱਜੇ, ਬਾਇਆਂ ਤੇ ਦਾਹਿਨਾ ਹੱਥ, ਲੈਫਟ ਰਾਈਟ, ਖੱਬੇ ਸੱਜੇ ਭਾਵੇ ਇੱਧਰ ਉੱਧਰ ਤਿਆਗ ਕੇ ਹਰੀ ਪਦ ਨੂੰ ਦ੍ਰਿੜ ਕਰ ਰਹੀ ਹੈ। ਬਾਵੇ ਹੁੰਦਾ ਖੱਬੇ, ਸੋ ਖੱਬੇ ਵਿਸ਼ੇ ਵਿਕਾਰਾਂ ਨੂੰ ਤਿਆਗ ਕੇ ਖੱਬੇ ਪਾਸੇ, ਕਿਉਂਕਿ ਮੁਸਲਮਾਨੀ ਮਤ ਅਨੁਸਾਰ ਖੱਬੇ ਪਾਸੇ ਪਾਪ ਰਹਿੰਦੇ, ਸੱਜੇ ਪਾਸੇ ਪੁੰਨ ਰਹਿੰਦੇ ਨੇ। ਸੋ ਖੱਬੇ ਤੋਂ ਭਾਵ ਵਿਸ਼ੇ ਵਿਕਾਰਾਂ ਨੂੰ ਤਿਆਗ ਕੇ ਦਾਹਣੇ ਹੁੰਦਾ ਸੱਜੇ, ਜੋ ਹਰੀ ਪਦ ਹੈ ਉਹਨੂੰ ਦ੍ਰਿੜ ਕਰ ਰਹੀਏ, ਨਿਸ਼ਚਿਤ ਕਰਕੇ ਗ੍ਰਹਿਣ ਕਰ ਲਈਏ। ਬਾਵੇ ਹੁੰਦਾ ਪਾਪ ਤੇ ਦਾਹਣੇ ਪੁੰਨ, ਇਹਨਾਂ ਦੋਹਾਂ ਪਾਪਾਂ ਪੁੰਨਾਂ ਨੂੰ ਵਿਕਾਰ ਰੂਪ ਜਾਣ ਕੇ ਤਿਆਗਣਾ ਕਰੀਏ, ਕਿਉਂਕਿ ਪਾਪ ਲੋਹੇ ਦੀ ਬੇੜੀ ਹੈ ਤੇ ਪੁੰਨ ਸੋਨੇ ਦੀ ਬੇੜੀ ਹੈ। ਬੰਧਨ ਵਿੱਚ ਦੋਨੋਂ ਹੀ ਹੈ, ਇੱਕੋ ਹੀ ਰੂਪ ਹੈ ਦੋਨੋਂ, ਬੰਧਨ ਰੂਪ ਸੋਨੇ ਦੀ ਬੇੜੀ ਹੋਈ ਕਿ ਲੋਹੇ ਦੀ ਬੇੜੀ ਹੋਈ। ਸੋ ਪਾਪ ਬੇੜੀ ਹੈ ਲੋਹੇ ਕੀ, ਪੁੰਨ ਸਵਰਨ ਕੀ ਜਾਨ, ਦੋਨੋਂ ਬੰਧਨ ਰੂਪ ਹੈ, ਨਿਸ਼ਚੇ ਲਿਹੋ ਪਛਾਣ। ਕਿਉਂਕਿ ਇਸ ਗੱਲ ਨੂੰ ਆਪਾਂ ਦੱਸ ਚੁੱਕੇ ਹਾਂ, ਇਹ ਜਿਹੜਾ ਬਹੁਤ ਜ਼ਰੂਰੀ ਹੈ ਕਿ ਪਾਪ ਅਤੇ ਪੁੰਨ ਜਿਹੜੇ ਨੇ ਇਹ ਦੋਨੋਂ ਨਹੀਂ ਤਾਰਦੇ। ਤਾਰ ਦੀ ਚੀਜ਼ ਜਿਹੜੀ ਹੈ ਉਹ ਹੈ ਨਾਮ, ਨਾਮ ਜਪਣ ਨਾਲ ਸਾਰੀ ਕਿਰਪਾ ਹੁੰਦੀ ਹੈ। ਕਹੋ ਕਬੀਰ ਗੂੰਗੈ ਗੁੜਖਾਇਆ, ਪੁੱਛੇ ਤੇ ਕਿਆ ਕਹੀ ਹੈ। ਕਬੀਰ ਜੀ ਕਥਨ ਕਰਦੇ ਨੇ ਉਸ ਬ੍ਰਹਮ ਦਾ ਆਨੰਦ ਇਉਂ ਹੈ ਜਿਵੇਂ ਗੂੰਗੇ ਨੇ ਗੁੜ ਖਾਧਾ ਜਾਂ ਕੋਈ ਮਿੱਠੀ ਚੀਜ਼ ਮਠਿਆਈ ਖਾਧੀ, ਤਾਂ ਜਿਹਨੇ ਚਾਖੀ ਸੋਈ ਜਾਣਾ, ਗੂੰਗੇ ਕੀ ਮਿਠਿਆਈ, ਰਤਨ ਲੁਕਾਇਆ ਲੁਕੈ ਨਾਹੀ, ਜੇ ਕੋ ਰੱਖਿਆ ਲੁਕਾਈ। ਇਹ ਉਹਦਾ ਸਵਾਦ ਕੋਈ ਪੁੱਛੇ ਗੂੰਗਾ ਕੀ ਦੱਸ ਸਕਦਾ, ਹੱਸ ਕੇ ਦੱਸ ਸਕਦਾ, ਸਿਰ ਹਿਲਾ ਸਕਦਾ। ਕਹਿੰਦੇ ਉਹੀ ਹਰੀ ਪਦ ਨੂੰ ਦ੍ਰਿੜ ਰੱਖਣ ਦਾ ਜੋ ਸਵਾਦ ਹੈ ਉਹ ਕਿਸੇ ਪਾਸੋਂ ਕਿਹਾ ਨਹੀਂ ਜਾ ਸਕਦਾ।